جو اپنے آپ دی کھوج ہے وہ گربانی دے اندر بڑے سخین ڈھنگ دے نال گرو گرنتھ صاحب جی کرپا کر رہے ہیں. پچھے صاحب شری گرو ارجن دیو مہاراج نے پٹاں دے کہن تو بینتی کرن تو سچے پاتشاہ جی آپ کرپا کر کے گرو صاحب جی کی پستک کرن دا ڈھنگ طریقہ ورنن کرو. پہلا آپ کچھ بانی اچارن کرو, سبھی کچھ اچارن کرو, جتوں سیدھ لے کے پھر اسی گرو نانک کی مہما کر سکیں. پہلے نو سبھی گرو ارجن صاحب جی نے گرو نانک کے پارن پرمیشور کی ابھیتا کے اچارن کیتے, اس بعد کاکی دے موہ فرادی سٹھ پٹو کچیل کو گیا نہیں. ایکوں جڑے سوئیے رب ہندے نے گیارا یہ دے ادیاس توڑن واسطے, دے دی ہمتا ممتا نو تیاگن واسطے, شریر دی انستھتا ناسوان رکھا کے بیراگ پیدا کرن والے بچن. کیوں ستگرو مہاراج صاحب جی نے بھی سوئیے اچارن کیتے جنہ کی کل کچھ سماپتی ہو چکی ہے. اس کو اگلے جڑے پٹ ہیں ساڈے سکھ جگ کے اندر دن پر دن آپس میں ہی سارے مت بھید بدتے جا رہے. گرو یہ کرپا کرے کوئی ایک بھی مسئلہ حل نہیں ہوتا جس کا تے نویں وواد شروع ہو جاتے. جڑے سمپردائی گیانی مہاپرش ہیں انہوں نے مت انوسار پٹان کی گنتی ستارا بنی تے ہن کچھ نوین گیانی جنہوں اپنی عقل تے زیادہ وشواس ہے انہوں نے ستارہ کی بجائے گیارہ کہنے شروع کر دیتے. گیارہ کے ستارہ کا پٹان کے سویاں بھی وواد ہے. تے دوسرا پٹ کون سن انہ کا گرو صاحب کے نام ملاپ کیویں ہوا یہ بہت بڑی شنکا کرن والے لوگ شنکا کرتے ہیں, پر جنہوں نے بانی کا رس من ہے انہوں نے شنکا کا رستہ اختیار کرنا واجب نہیں. جدو گربانی کے اپدیش کا ہی رس لینا ہے, آنند بھگتی کا ہی ماننا ہے, پھر پیڑ گنر کی لوڑ نہیں ہے, پھل کھان کی بات ہے. سوچو جس سمپردا کے برہم گیانی مہاپرش بڑے بڑے سنت گیانی چندا سنگھ جی بن جنہوں نے سب تو پہلا شری گرو گرنتھ صاحب جی کے پرا لکھے, پنڈت تارا سنگھ نروتم نے شری گرو گرنتھ صاحب جی کا ایک اپنے طریقے دے نال اوکھے شبدوں کا ٹیکا کیتا. نرملیا کے وچ بہت بڑے ودیا مارکنڈ سن, یہ دو ستپرشاں نے ارتھاں کلمند کیتا. سنت گیانی چندا سنگھ جی ایسے گیانی مہاپرش ہوئے ہے کہ جنہاں دے کول سلیمان سنت گیانی گرواچن سنگھ جی بھی کچھ ارتھ جنہاں دے مہاپرشاں نوں کچھ پوچھن کی لوڑ محسوس کرتے سی وہ بھی کٹو والے مہاپرشن کو جا کے پوچھا کرتے نوٹ کر لے. یہ گل سنت گیانی چندا سنگھ جی کے سیوادار مہنت مہا سنگھ جی جنہوں نے تھوڑا ہی سما ہوا چڑھائی کرن بزرگوں کو انہوں نے ساتھ سنی دسی. انہوں نے تھان پہ ہو گیا اجیت سنگھ جی مہنت جی نے جڑے داس کے گرپائی بھی ہے, ਇਹ ਬੜੇ ਸਰਲ ਸੁਭਾਅ ਦੇ ਨੇ। ਦਾਸ ਨੂੰ ਪਹਿਲਾਂ ਚਰਚਾ ਕੀਤੀ ਸੀ ਮਹਾਂਪੁਰਸ਼ ਕੋਲ। ਸੋ ਇਉਂ ਸਾਧ ਸੰਗਤ ਵੱਡੇ ਵੱਡੇ ਗਿਆਨੀਆਂ ਮਹਾਂਪੁਰਸ਼ ਜਿਹੜੇ ਸੰਪਰਦਾ ਦੇ ਸੰਤ ਗਿਆਨੀ ਅਮੀਰ ਸਿੰਘ ਜੀ ਗਲੀ ਸੱਤੋ ਵਾਲੇ, ਜਿਨ੍ਹਾਂ ਨੇ ਜ਼ਿੰਦਗੀ ਦੇ ਅੰਦਰ 60 ਕਥਾ ਗੁਰੂ ਗ੍ਰੰਥ ਸਾਹਿਬ ਲਿਖੀ। ਸਿੱਖ ਜਗਤ ਦੇ ਵਿੱਚ ਇਹ ਰਿਕਾਰਡ ਕਿਸੇ ਤੋਂ ਹਾਲ ਤੋਂ ਟੁੱਟਿਆ ਹੈ। 11 ਮਹੀਨੇ ਦੇ ਵਿੱਚ ਕਥਾ ਦਾ ਭੋਗ ਪਾਇਆ ਹੈ। 1 ਮਹੀਨਾ ਵਿਦਿਆਰਥੀਆਂ ਨੂੰ ਛੁੱਟੀ ਕਰਦੇ, 11 ਮਹੀਨੇ 'ਚ 1 ਦਿਨ ਦੀ ਛੁੱਟੀ ਨਹੀਂ ਦੇਣੀ, ਲਗਾਤਾਰ ਕਸਾ ਹੁੰਦੀ ਸੀ। ਉਹ ਮਹਾਂਪੁਰਸ਼ਾਂ ਦੇ ਕੋਲ 250-250 ਵਿਦਿਆਰਥੀ ਤੱਕ ਵੀ ਗਲੀਆਂ ਦੇ ਵਿੱਚ ਵੀ ਬੈਠਣ ਨੂੰ ਥਾਂ ਨਹੀਂ ਸੀ ਰਹਿਣਾ ਹੁੰਦਾ, ਐਡਾ ਵੱਡਾ ਪ੍ਰਤਾਪ ਸੀ। ਪਰ ਅੱਖਰੀਆਂ ਅਰਸੇ ਕਰਦੇ ਸੀ, ਉਹ ਅੱਖਰਾਂ ਨੂੰ ਵਧਾਉਂਦੇ ਨਹੀਂ ਸੀ। ਅਤੇ ਉਹਨਾਂ ਮਹਾਂਪੁਰਸ਼ਾਂ ਦੇ ਥਾਂ 'ਤੇ ਸੰਤਿਆਂ ਨੇ ਕਿਰਪਾਲ ਸਿੰਘ ਜੀ ਹੋਏ, ਜਿਨ੍ਹਾਂ ਨੇ ਟੀਕਾ ਲਿਖਿਆ ਹੈ ਗਲੀ ਸੱਤੋ ਵਾਲੀ। ਗਿਆਨੀ ਕਿਰਪਾਲ ਸਿੰਘ ਜੀ ਜਦੋਂ ਟੀਕਾ ਲਿਖ ਰਹੇ ਸਨ, ਮੈਂ ਉਸ ਵੇਲੇ ਉਹਨਾਂ ਦੇ ਦਰਸ਼ਨ ਕਰਦਾ ਰਿਹਾ, ਮਿਲਦਾ ਰਿਹਾ। 1-2 ਵਾਰ ਦਰਸ਼ਨ ਹੋਏ ਜਦੋਂ ਇਹ ਲਿਖਤ ਦਾ ਕੰਮ ਚੱਲ ਰਿਹਾ ਸੀ। ਅਤੇ ਉੱਧਰ ਸਾਧ ਸਿੰਘ ਜੀ ਮਹਾਂਪੁਰਸ਼ਾਂ ਦੇ ਗੁਰਦੇਵ ਸਿੰਘ ਗਿਆਨੀ ਕਰਮ ਸਿੰਘ, ਸੰਤ ਗਿਆਨੀ ਗੁਰਬਚਨ ਸਿੰਘ ਜੀ, ਉਹ ਕਿਸੇ ਗੱਲੋਂ ਜਸੇ ਵਾਲੇ ਵੀਰਾਂ ਨਾਲ ਨਾਰਾਜ਼ ਹੋ ਕੇ ਜਾਂ ਜਿਵੇਂ ਵੀ ਹੋਇਆ, ਪ੍ਰਾਰੰਭ ਦੀ ਗੱਲ ਸੀ। ਉਹ ਮਹਾਂਪੁਰਸ਼ਾਂ ਦੇ ਹੱਥਾਂ ਦੀਆਂ ਕਾਪੀਆਂ ਜਿਹੜੀਆਂ ਸਨ ਸਾਰੇ ਗਿਆਨੀਆਂ ਕੋਲ ਹੀ ਨੇ, ਉਹ ਗਿਆਨੀ ਕਰਮ ਸਿੰਘ ਜੀ ਲੈ ਕੇ ਅੰਮ੍ਰਿਤਸਰ ਸਾਹਿਬ ਚਲੇ। ਅਤੇ ਜਦੋਂ ਕਾਪੀਆਂ ਗਿਆਨੀ ਕਿਰਪਾਲ ਸਿੰਘ ਜੀ ਨੇ ਦੇਖਿਆ ਮਹਾਂਪੁਰਸ਼ਾਂ ਨੇ, ਅਤੇ ਲਿਖਤ ਦਾ ਫੁਰਨਾ ਉਹਨਾਂ ਦੇ ਮਨ ਵਿੱਚ ਹੈ ਹੀ ਸੀ। ਜਿਹੜਾ ਸਾਧ ਸਿੰਘ ਜੀ ਸੰਤ ਗਿਆਨੀ ਕਿਰਪਾਲ ਸਿੰਘ ਜੀ ਦੇ ਟੀਕੇ ਵਿੱਚ ਜਿੰਨਾ ਵੀ ਨਿੱਗਰਪਣਾ ਦਿਸਦਾ, ਉਹ ਸਾਰਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੀ ਕਿਰਪਾ ਹੈ। ਇਹ ਸਾਡੇ ਵਾਲਾ ਲਾਣਾ ਢਿੱਲਾ ਰਿਹਾ ਹੈ ਉਹਦੇ ਵਿੱਚ। ਇਹਨਾਂ ਨੇ ਇੱਥੋਂ ਸਹਾਇਤਾ ਲੈ ਕੇ ਟੀਕਾ ਬਣਾ ਦਿੱਤਾ, ਪਰ ਫਿਰ ਵੀ ਉਸ ਟੀਕੇ ਦੇ ਵਿੱਚ ਕਈ ਥਾਂ 'ਤੇ ਅਧੂਰੇ ਪਾਣ ਬਿਲਕੁਲ ਸਾਫ਼ ਸੁਥਰੇ ਨਜ਼ਰ ਆ ਰਹੇ, ਜਿਵੇਂ ਜੋ ਮੰਗੇ ਤੋ ਮੰਗੇ ਬੀਆ, ਬੀਆ ਦਾ ਅਰਥ ਹੁੰਦਾ ਹੋਰ। ਪਰ ਉਹਨਾਂ ਨੇ ਨਾਲ ਬੜਾ ਇੱਕ ਪੋਲਾ ਜਿਹਾ ਅਰਥ ਵੀ ਲਾ ਦਿੱਤਾ, ਜਦੋਂ ਮੰਗਦਾ ਕਿ BA ਪਾਸ ਹੋਣਾ ਮੰਗਦਾ, ਕੋਈ ਗੱਲ ਚੁੱਕਦੀ ਨਹੀਂ ਹੈ ਕਿ ਉਸ ਵੇਲੇ BA ਪਾਸ ਦੀ ਕੋਈ ਡਿਗਰੀ ਹੈ ਨਹੀਂ ਸੀ ਜੋ ਬਾਣੀ ਵਿਚਾਰਾ। ਅਤੇ ਸੁੱਖ ਨਾ ਵਸਣ ਭੈਣ, ਅਤੇ ਉਹ ਸੁੱਖ ਦੀ ਕਦੇ ਵੀ ਸੁੱਖ ਨਹੀਂ ਵਸਣਗੇ, ਭਾਵੇਂ ਅਤੇ ਭੈਣੀ ਪਿੰਡ ਜਾ ਕੇ ਨਿਵਾਸ ਕਰ ਲੈਣ। ਇਹ ਅਰਥ ਇਸ ਤਰ੍ਹਾਂ ਦੇ ਕੁਛ ਪੋਲੇ ਅਰਥ ਵੀ ਨੇ ਉਸ ਟੀਕੇ ਦੇ ਵਿੱਚ। ਮਹਾਂਪੁਰਸ਼ਾਂ ਦਾ ਇੱਕ ਵੀ ਅਰਥ ਐਸਾ ਨਹੀਂ ਜਿਹਦੇ ਕੋਲ ਉਂਗਲ ਉੱਠਾ ਸੀ। ਸੋ ਦੋਨਾਂ ਸੰਪਰਦਾਇਕ ਗਿਆਨੀਆਂ ਮਹਾਂਪੁਰਸ਼ਾਂ ਦੀ ਜਿਹੜੀ ਪ੍ਰਣਾਲੀ ਹੈ ਉਹਦੇ ਭੱਟਾਂ ਦੇ ਸਰੀਆਂ 'ਤੇ ਕੋਈ ਮਤ ਪੇ ਨਹੀਂ। 17 ਭੱਟ ਸ਼ਾਮਵੇ ਦੇ, ਰੇਵੇ ਦੇ, ਜਜਵੇ ਦੇ ਅਥਰ ਬਣੇ, ਅਤੇ ਉਹਨਾਂ ਦੇ ਵਿੱਚੋਂ ਜਿਹੜਾ ਸ਼ਾਮਵੇ ਦੇ 4 ਭੱਟ ਹਨ ਉਹਨਾਂ ਦੀ ਸਾਰ ਸੰਗੀ ਜਾਲਕ ਬਲ ਭੱਟ ਹੈ। ਜਾਲਕ ਬਲ ਅਤੇ ਹਰਵੰਸ਼ ਮਥੁਰਾ, ਕਲ ਕਲ ਸਹਾਰ ਜਲਣ ਨਲ, ਅਤੇ ਇਸੇ ਤਰ੍ਹਾਂ ਸਾਸ ਦੀ ਟਲ ਸਲ ਭਲ ਜਲ ਇਤਿਹਾਸ, ਕੀਰਤ ਦੇਂਦ ਦਾਸ ਔਰ ਗੰਗ। ਇਹ ਸਾਸ ਜੀ 16 ਭੱਟ ਹਨ ਅਤੇ 17 ਭਿੱਖੇ ਕੇ ਨਾਮ ਕਰਕੇ ਬ੍ਰਹਮਾ ਦਾ ਅਵਤਾਰ ਹੈ। ਹੁਣ ਇਹਨਾਂ 17 ਹੀ ਭੱਟਾਂ ਦੀ ਜੋ ਗੁਰੂ ਨਾਨਕ ਦੀ ਮਹਿਮਾ ਕਰਨ ਲੱਗੇ, ਸਭ ਤੋਂ ਪਹਿਲਾਂ ਜਿਸ ਭੱਟ ਨੇ ਸਾਧ ਸਿੰਘ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਕਰਨ ਲੱਗਾ ਹੈ, ਕੱਲ ਨਾਮੇ ਭੱਟ ਹੈ, ਇਹ ਰਿਗਵੇਦ ਦਾ ਭਾਗ ਹੈ। ਇਹਦੇ ਅੰਮ੍ਰਿਤ ਵਚਨ ਰਸਨਾ ਤੋਂ ਗੁਰੂ ਕੀ ਮਹਿਮਾ ਦੇ ਪਹਿਲਾਂ ਮੰਗਲ ਕੀਤਾ ਹੈ। ਉਸ ਤੋਂ ਉਪਰੰਤ ਸਾਧ ਸਿੰਘ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਿੱਖ ਸਲਾਹ ਜਿਵੇਂ ਗੁਰੂ ਨਾਨਕ ਦੀ ਮਹਿਮਾ ਕਰ ਰਹੇ ਹਨ, ਆਪ ਹਰ ਵਿਦਿਆ ਇਕਾਗਰ ਕਰਕੇ ਸਰਵਣ ਕਰੋਗੇ।
ਇੱਕ ਮਨ ਪੁਰਖ ਧਿਆਏ ਵਰਦਾਤਾ, ਸੰਤ ਸੁਹਾਰ ਸਦਾ ਵਿਖਿਆਤਾ।
ਪਹਿਲਾਂ ਸਾਸ ਜੀ ਅੱਖਰ ਨਾਲ ਸਵਈਏ ਮਹੱਲੇ ਪਹਿਲੇ ਤੇ, ਇਹਨਾਂ ਦਾ ਉਚਾਰਨ ਵੀ ਇਸੇ ਤਰ੍ਹਾਂ ਕਰਨਾ ਹੈ ਜਿਹੜਾ ਅੱਗੇ ਟੀਕਾ ਲੱਗਿਆ ਹੋਇਆ ਹੈ। ਇਹਨੂੰ ਸਾਧ ਸਿੰਘ ਜੀ ਇਉਂ ਨਹੀਂ ਕਹਿਣਾ ਵੀ ਸਵਈਏ ਮਹੱਲੇ ਪਹਿਲੇ ਕਿ ਪਹਿਲਾਂ ਪੈਣ ਜਾਣ ਪਾਠੀ ਕਹਿੰਦੇ ਸੁਣੇ ਨੇ ਤੇ ਕੇਵਲ ਇੰਨੇ ਅੱਖਰ ਕਹਿਣੇ ਸਵਈਏ ਮਹੱਲੇ ਪਹਿਲੇ ਕਿ ਇਹ ਸਵਈਏ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਹਿਲੇ ਪਾਤਸ਼ਾਹ ਦੀ ਪੁਸਤਕ ਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਸਾਧ ਸਿੰਘ ਜੀ ਵਸਤੂ ਨਿਰਦੇਸ਼ਕ ਮੰਗਲ ਹੈ। ਮੰਗਲ ਜਿਹੜੇ ਨੇ ਉਹ ਚਾਰ ਕਿਸਮ ਦੇ ਹੁੰਦੇ ਹੈ। ਇੱਕ ਮੰਗਲ ਹੈ ਸਾਧ ਸਿੰਘ ਜੀ ਨੂੰ ਨਮਸਕਾਰ ਆਤਮਕ ਮੰਗਲ ਕਿਹਾ ਜਾਂਦਾ ਹੈ। ਦੂਸਰਾ ਸਾਧ ਸਿੰਘ ਜੀ ਆਸ਼ੀਰਵਾਦ ਆਤਮਕ ਮੰਗਲ ਹੈ, ਵਸਤੂ ਨਿਰਦੇਸ਼ਕ ਮੰਗਲ ਹੈ। ਇਹ ਤਿੰਨ ਮੰਗਲ ਸੰਸਕ੍ਰਿਤ ਗ੍ਰੰਥਾਂ ਦੇ ਅੰਦਰ ਲਿਖੇ ਹੋਏ ਤੇ ਪਰ ਬਲਿਹਾਰ ਜਾਈਏ ਮਹਾਂਪੁਰਸ਼ਾਂ ਦੇ ਕੰਨ ਭਗਦੇ ਬੰਦਗੀ ਦਾ ਪ੍ਰਤਾਪ ਹੁੰਦਾ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਸ਼ਾਂ ਨੇ ਜਿੱਥੋਂ ਸਿੱਖਿਆ ਲਈ, ਸੰਤ ਗਿਆਨੀ ਸੁੰਦਰ ਸਿੰਘ ਜੀ ਜਿਨ੍ਹਾਂ ਨੇ ਸਾਧ ਸਿੰਘ ਜੀ ਮੰਗਲ ਚਾਰ ਕਿਸਮ ਦੇ ਸਿੱਧ ਕੀਤੇ। ਸੰਸਕ੍ਰਿਤ ਗ੍ਰੰਥ ਦੱਸਦੇ ਵੀ ਤਿੰਨ ਕਿਸਮ ਦੇ ਹੁੰਦੇ ਹੈ। ਦਾਸ ਦੀ ਸਦਾ ਹੀ ਇਹ ਘਟਨਾ ਯਾਦ ਰਹੂਗੀ, ਮਹਾਂਪੁਰਸ਼ ਪਟਿਆਲੇ ਦੇ ਕੋਲ ਇੱਕ ਨਗਰ ਦੇ ਵਿੱਚ ਕਥਾ ਮੁੱਖ ਵਾਕ ਦੀ ਕਰਨੀ ਸੀ ਤੇ ਉਸ ਹੁਕਮਨਾਮ ਦੇ ਮੂਹਰੇ ਪਹਿਲਾਂ ਅੱਖਰ ਸੀ ਓਅੰਕਾਰ ਸਤਿਗੁਰ ਪ੍ਰਸਾਦ ਤੇ ਦਾਸ ਦੀ ਡਿਊਟੀ ਮਹਾਂਪੁਰਸ਼ਾਂ ਦੇ ਨਾਲ ਕਥਾ ਦੇ ਅੱਖਰ ਬੋਲਣ ਦੀ ਲੱਗ ਗਈ। ਮਹਾਂਪੁਰਸ਼ਾਂ ਨੇ ਮੁੱਖ ਵਾਕ ਦੀ ਕਥਾ ਕਰਨੀ ਸੀ, ਵਿਦਿਆ ਦਾਤੇ ਮਹਾਂਪੁਰਸ਼ਾਂ ਨੇ ਜਿਨ੍ਹਾਂ ਨੇ ਸਾਧ ਸਿੰਘ ਜੀ ਆਪ ਜੀ ਦੇ ਦਰਸ਼ਨ ਕਰਨ ਜੋਗੇ। ਮੈਂ ਮਹਾਂਪੁਰਸ਼ਾਂ ਨੂੰ ਜਦੋਂ ਵੀ ਕਿਤੇ ਅੱਖਰ ਚਿੱਠੀ ਦੇ ਲਿਖਣ ਦਾ ਹੌਸਲਾ ਕੀਤਾ ਤਾਂ ਉਹਦੇ ਵਿੱਚ ਇਹ ਲਿਖਦਾ ਹੁੰਦਾ ਵੀ ਆਪ ਜੀ ਦਾ ਕਮਜ਼ੋਰ ਵਿਦਿਆਰਥੀ। ਉਹਨਾਂ ਮਹਾਂਪੁਰਸ਼ਾਂ ਦੀਆਂ ਆਸ਼ੀਰਵਾਦਾਂ, ਉੱਥੇ ਇੱਕ ਬੜਾ ਭਾਰੀ ਪੰਡਿਤ ਸੰਸਕ੍ਰਿਤ ਦਾ ਵਿਦਵਾਨ ਉਦਾਸੀ ਸੰਤ ਬੈਠੇ। ਸੰਤ ਕਹਿੰਦੇ ਹਰੀਸ਼ਾ ਪਹਿਲਾਂ ਇਹਨਾਂ ਨੂੰ ਟਾਈਮ ਦੇ ਦਿਓ ਸੰਤਾਂ ਨੂੰ ਵੀ ਬਾਅਦ ਦੇ ਵਿੱਚ ਆਪਾਂ ਕਥਾ ਕਰਾਂਗੇ। ਉਹ ਸਾਧ ਸਿੰਘ ਜੀ ਜਿਹੜਾ ਮਹਾਤਮਾ ਸੀ, ਬਹੁਤ ਭਾਰੀ ਵਿਦਵਾਨ, ਡਬਲ ਐਮਏ ਕੀਤੀ ਹੋਈ ਸੀ ਸੰਸਕ੍ਰਿਤ ਦੀ, ਐਮਏ ਨਹੀਂ ਡਬਲ ਐਮਏ ਸੰਸਕ੍ਰਿਤ ਦੀ ਸੀ ਉਸਦੀ, ਬੜਾ ਭਾਰੀ ਵਿਦਵਾਨ ਸੀ। ਉਹ ਜਦੋਂ ਬੋਲਣ ਲੱਗਾ ਉਹ ਕੁਦਰਤੀ ਮੰਗਲਾਂ ਦੀ ਗੱਲ ਬੋਲਿਆ ਵੀ ਮੰਗਲ ਸਾਧ ਸਿੰਘ ਜੀ ਤਿੰਨ ਕਿਸਮ ਦੇ ਹੁੰਦੇ ਹੈ, ਸੰਤ ਆਪਣੀ ਸਾਂ ਤੇ ਸੱਚਾ ਸੀ, ਸੰਸਕ੍ਰਿਤ ਵਿੱਚ ਹੁੰਦੇ ਹੀ ਤਿੰਨ ਕਿਸਮ ਦੇ। ਜਦੋਂ ਗੱਲ ਆਪਣੀ ਸਮਾਪਤ ਕਰਕੇ ਹਟੇ, ਮਹਾਂਪੁਰਖ ਕਥਾ ਕਰਨ ਲੱਗੇ, ਓਅੰਕਾਰ ਸਤਿਗੁਰ ਪ੍ਰਸਾਦ ਮੈਂ ਅੱਖਰ ਬੋਲ ਦਿੱਤੇ। ਮਹਾਂਪੁਰਸ਼ ਕਹਿੰਦੇ ਸਾਧ ਸਿੰਘ ਜੀ ਇਹ ਠੀਕ ਹੈ, ਸੰਸਕ੍ਰਿਤ ਗ੍ਰੰਥਾਂ ਦੇ ਅੰਦਰ ਮੰਗਲ ਤਿੰਨ ਕਿਸਮ ਦੇ ਲਿਖੇ ਹੋਏ ਹੈ, ਪਰ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਅਸੀਂ ਗੱਲ ਆਪਣੇ ਗੁਰੂ ਦੀ ਮੰਨਣੀ ਆ, ਅਸੀਂ ਕਿਸੇ ਸੰਸਕ੍ਰਿਤ ਪੜ੍ਹੇ ਹੋਏ ਦੀ ਗੱਲ ਨਹੀਂ ਮੰਨਣੀ। ਸੰਤਾਂ ਨੇ ਸਿੱਧੇ ਹੀ ਸ਼ਸਤਰ ਬਾਹਰ ਰੱਖੇ ਸਨ, ਕਹਿੰਦੇ ਸੰਸਕ੍ਰਿਤ ਦੀਆਂ ਡਿਗਰੀਆਂ ਆਪਣੇ ਥਾਂ ਤੇ ਨੇ, ਐਮ ਏ ਕਰੀਮ ਕਰਦਾ ਕੋਈ, ਡਬਲ ਐਮ ਏ ਕਰੀਮ ਕਰਦਾ, ਪਰ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਵਿੱਦਿਆ ਜਿਹੜੀ ਭਾਈ ਹੈ ਸਾਰੀਆਂ ਡਿਗਰੀਆਂ ਤੇ ਉੱਤੇ ਹੈ। ਉਹ ਸੰਤ ਨੇ ਵੀ ਕੰਨ ਚੱਕ ਲਏ, ਮੈਂ ਤਾਂ ਸੋਚਿਆ ਵੀ ਅੱਜ ਲੜਾਈ ਹੋਊਗੀ ਸੰਤਾਂ ਦੀ, ਵੀ ਬਾਅਦ ਚ ਸੰਸਕ੍ਰਿਤ ਵਾਲਾ ਸੰਤ ਲੜੂ ਸਾਡੇ ਸੰਤਾਂ ਨਾਲ, ਪਰ ਸੰਤਾਂ ਨੇ ਸਾਧ ਸਿੰਘ ਜੀ ਕੰਨ ਨਹੀਂ ਚੁੱਕਣ ਦਿੱਤਾ। ਐਸੀ ਮੁਰੰਮਤ ਸੰਗਤ ਦੀ ਵਿਜੇ ਕੀਤੀ ਵੀ ਉਹ ਸੰਤ ਬਾਅਦ ਚ ਮੈਨੂੰ ਕਹਿੰਦਾ ਵੀ ਹਰੀ ਸਿਆਣ, ਭਾਵੇਂ ਕਹਿੰਦਾ ਮੇਰੀ ਤਾਂ ਹਲਕੀ ਹੋਈ ਹੈ ਪਰ ਮੈਂ ਸਿਫਤ ਕਰਦਾ ਤੇਰੇ ਸੰਤ। ਦੇਖੋ ਜਿਹੜੇ ਚੰਗੇ ਬੰਦੇ ਹੁੰਦੇ ਨਾ ਗੁੱਸਾ ਨਹੀਂ ਕਰਦੇ, ਉਹ ਜਿਨ੍ਹਾਂ ਦੇ ਅੰਦਰ ਹੋਮੇ ਹੋਊਗੀ ਉਹ ਅੱਗ ਦਰੋਲਾ ਬਣ ਜਾਣਗੇ। ਦੇਖੋ ਹੋਮੇ ਐਸੀ ਚੀਜ਼ ਹੈ, ਉਹ ਕਹਿੰਦੀ ਹੈ ਵੀ ਮੈਨੂੰ ਤੂੰ ਹੁੰਦੇ ਹੀ ਕੌਣ ਹੈ ਕਹਿਣ ਵਾਲਾ, ਕਿਉਂ ਸਾਧੂ ਸੀ ਸਿਫਤ ਕੀਤੀ। ਸਮਾਂ ਉਹ ਤੋਂ ਬਾਅਦ ਸੰਤਾਂ ਨਾਲ ਇੰਨਾ ਗੂੜਾ ਪਿਆਰ ਪਾ ਲਿਆ ਉਹਨੇ ਤੇ ਸੰਤ ਵੀ ਯਾਦ ਕਰਿਆ ਕਰਦੇ ਉਹਨੂੰ, ਕਹਿੰਦੇ ਬਾਈ ਸੰਤ ਚੰਗਾ ਹੈ, ਕਹਿੰਦੇ ਦੇਖੋ ਇਹਦੇ ਅੰਦਰ ਹੋਮੇ ਨੇ। ਤੇ ਮਹਾਂਪੁਰਸ਼ਾਂ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਚਾਰ ਕਿਸਮ ਦੇ ਮੰਗਲ ਨੇ। ਸੰਤ ਦਾ ਸਾਰਾ ਧਿਆਨ ਸਾਡੇ ਕਦੇ ਨਹੀਂ ਗਿਆ ਵੀ ਚੌਥੀ ਕਿਸਮ ਦਾ ਮੰਗਲ ਸਿੱਧ ਕਿਵੇਂ ਕਰਨਗੇ। ਮਹਾਂਪੁਰਸ਼ਾਂ ਨੇ ਸਲੋਕ ਬੋਲਿਆ, ਇਹ ਕਹਿਣ ਲੱਗੇ ਡੰਡੋਤ ਬੰਦਨ ਅਣਕਵਾ ਸਰਵ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ। ਇਹ ਹੁਣ ਤੁਹਾਡੀ ਵੀ ਕਬੀਸ਼ਰ ਵੀ ਸਾਰੀ ਸਲੋਕ ਤਾਂ ਸਾਰੀ ਪੜ੍ਹ ਲੈਂਦੇ ਨੇ, ਪਰ ਜੋ ਸਲੋਕ ਦੇ ਅੰਦਰ ਖਜ਼ਾਨਾ ਹੈ ਉਹ ਤਾਂ ਫਿਰ ਜੋ ਖੋਜਾ ਸੋ ਪਾਵਾ ਹੀ ਬਣਦਾ। ਇਹਦੇ ਅੰਦਰ ਚਾਰੇ ਕਿਸਮ ਦੇ ਮੰਗਲ ਲਿਖੇ, ਸਭ ਤੋਂ ਪਹਿਲੇ ਅੱਖਰ ਡੰਡੋਤ ਵੰਦਨ ਅਨਕਵਾ। ਇਹਦੇ ਅੰਦਰ ਸਾਧ ਸਿੰਘ ਜੀ ਨਮਸਕਾਰ ਆਤਮਿਕ ਮੰਗਲ ਹੈ, ਆਪਣੇ ਇਸ ਦੇਵ ਨੂੰ ਨਮਸਕਾਰ ਕੀਤੀ। ਡੰਡੋਤ ਵੰਦਨ ਹਨ, ਮੈਂ ਅਨੇਕਾਂ ਵਾਰ ਡੰਡੋਤ ਕਰਦਾ, ਡੰਡਵਤ ਨਮਸਕਾਰ ਕਰਦਾ ਗੁਰੂ ਦੇ ਚਰਨ। ਸਰਬ ਕਲਾ ਸਮਰੱਥ ਇਹ ਦੂਸਰਾ ਮੰਗਲ ਹੈ, ਇਹਨੂੰ ਕਹਿੰਦੇ ਵਸਤੂ ਨਿਰਦੇਸ਼ਕ ਮੰਗਲ। ਜਿਹਦੇ ਚ ਨਿਰਗੁਣ ਤੇ ਸਰਗੁਣ ਨੂੰ ਵਸਤੂ ਮੰਨ ਕੇ ਉਹਦਾ ਨਿਰਣਾ ਕੀਤਾ ਤੇ ਉਹ ਨਿਰਣੇ ਸਹਿਤ ਜਸ ਕੀਤਾ ਹੋਇਆ ਹੋਵੇ ਉਹਨੂੰ ਵਸਤੂ ਨਿਰਦੇਸ਼ਕ ਮੰਗਲ ਕਹਿੰਦੇ। ਉਹ ਵੀ ਉਹਨੇ ਸੰਸਕ੍ਰਿਤ ਵਾਲੇ ਸੰਤ ਨੇ ਯਸ ਕਰਤਾ ਵੀ ਠੀਕ ਹੈ, ਗੁਰਬਾਣੀ ਚ ਆਪਣੇ ਤਰੀਕੇ ਨਾਲ ਹੈ, ਸੰਸਕ੍ਰਿਤ ਚ ਵੀ ਅਰਥ ਠੀਕ ਹੋ ਰਿਹਾ। ਸਰਵ ਕਲਾ ਸਮਰੱਥ ਡੋਲਣ ਤੇ ਰਾਖ ਪ੍ਰਭੂ, ਇਹਦੇ ਚ ਵਿਵਾਦਾਤਮਕ ਮੰਗਲ ਹੈ। ਸੰਤ ਨੇ ਫਿਰ ਸਿਰ ਮਾਰਿਆ ਵੀ ਬਿਲਕੁਲ ਠੀਕ ਹੈ, ਸੰਸਕ੍ਰਿਤ ਭਾਸ਼ਾ ਦੀ ਫਰਕ ਹੈ ਵੀ ਇਹ ਤਾਂ ਵੀ ਹੁਣ ਚੌਥਾ ਕਿਵੇਂ ਸਿੱਧ ਕਰ ਰਹੇ। ਮਹਾਂਪੁਰਸ਼ਾਂ ਨੇ ਚੌਥਾ ਮੰਗਲ ਸਾਧ ਸਿੰਘ ਜੀ ਬੜੇ ਤਰੀਕੇ ਦੇ ਨਾਲ ਕਹਿੰਦੇ, ਸਾਧ ਸਿੰਘ ਜੀ ਚੌਥਾ ਜਿਹੜਾ ਮੰਗਲ ਹੈ ਇਸ ਮੰਗਲ ਦਾ ਨਾਮ ਹੈ ਆਤਮ ਚਿੰਤਨ ਮੰਗਲ। ਇਹ ਹੁਣ ਸੰਸਕ੍ਰਿਤ ਵਾਲੇ ਨੇ ਪਹਿਲੀ ਵਾਰ ਸੁਣਿਆ ਸੀ ਆਤਮ ਚਿੰਤਨ ਮੰਗਲ। ਤੇ ਆਤਮਾ ਦਾ ਚਿੰਤਨ ਕਿਵੇਂ ਕੀਤਾ? ਨਾਨਕ ਦੇ ਘਰ ਹੱਥ, ਹੱਥ ਨੂੰ ਤਾਂ ਹੱਥ ਕਹਿੰਦੇ ਆ, ਹੱਥ ਨੂੰ ਘਰ ਵੀ ਕਹਿੰਦੇ ਆ, ਦੋ ਹੱਥ ਹੁੰਦੇ ਨੇ ਤੇ ਇੱਕ ਹੱਥ ਨੂੰ ਘਰ ਕਹਿ ਲਓ, ਇੱਕ ਨੂੰ ਹੱਥ ਕਹਿ ਲਓ। ਜਿਵੇਂ ਹੱਥ ਦੇ ਉੱਤੇ ਹੱਥ ਧਰ ਲਈਏ ਅਤਿਅੰਤ ਸਮੀਪ ਹੈ। ਇਹ ਭਾਵਨਾ ਲੈ ਕੇ ਵੀ ਆਤਮਾ ਸਾਰਿਆਂ ਤੋਂ ਨੇੜੇ ਹੈ, ਅੰਗਾਂ ਪੈਰਾਂ ਤੋਂ ਵੀ ਨੇੜੇ ਸਾਡੀ ਆਤਮਾ ਹੈ, ਆਪਣਾ ਸਰੂਪ ਹੈ। ਹੱਥ ਪੈਰ ਵੀ ਦੂਰ ਨੇ, ਸਰੀਰ ਦੇ ਅੰਗ ਦੂਰ ਨੇ, ਆਤਮਾ ਸਾਰਿਆਂ ਤੋਂ ਨੇੜੇ। ਉਹਨੂੰ ਆਪਣੀ ਆਤਮਾ ਨੂੰ ਨੇੜੇ ਤੋਂ ਨੇੜੇ ਸਮਝ ਕੇ ਉਹਦਾ ਚਿੰਤਨ ਕਰਨਾ, ਇਹਨੂੰ ਆਤਮ ਚਿੰਤਨ ਮੰਗਲ ਕਹਿੰਦੇ। ਇਹ ਡੰਡੌਤ ਮੰਗਲਾਂ ਵਾਲੇ ਸਲੋਕ ਦੇ ਵਿੱਚ ਚਾਰੇ ਮੰਗਲ ਕੀਤੇ ਨੇ। ਮਹਾਤਮਾ ਸਾਸਿਕ ਆਸ਼ਕ ਕਰ ਰੱਖਿਆ ਸੀ ਕਿ ਬਲਿਹਾਰ ਜਾਈਏ ਮਹਾਂਪੁਰਸ਼ਾਂ ਦੇ, ਐਡੇ ਵੱਡੇ ਸਾਧ ਸਿੰਘ ਜੀ ਵਿਦਵਾਨ ਮਹਾਂਪੁਰਸ਼ ਜਮਾਤ ਲੈ ਕੇ ਸਾਰੇ ਸਿੰਘਾਂ ਨੇ ਸੂਲੀ ਵਾਲਾ ਪਿੰਡ ਹੈ ਸਾਧ ਸਿੰਘ ਜੀ ਉੱਧਰ ਮਲੇ ਕੋਲ ਤੋਂ ਉੱਪਰਲੇ ਪਾਸੇ, ਉੱਥੇ ਸੱਚਦਾਨੰਦ ਸੰਤ ਰਹਿੰਦੇ ਸੀ, ਇੱਕ ਬੜੇ ਭਾਰੀ ਵਿਦਵਾਨ ਸੀ। ਤੇ ਉਹ ਐਸੇ ਤਿਹੰਗਮ ਸੰਤ ਸੀ ਵੀ ਉਹਨਾਂ ਦੀ ਕੁਟੀਆ ਦੇ ਵਿੱਚ ਕੇਵਲ ਇੱਕ ਬੋਰੀ ਸੀ ਬੈਠਣ ਵਾਸਤੇ, ਇੱਕ ਜਿਹਦੇ 'ਤੇ ਸੰਤ ਬਹਿੰਦੇ ਸੀ। ਜਿਸ ਵੇਲੇ ਕੋਈ ਮਿਲਣ ਆ ਜਾਂਦਾ ਸੀ ਉਹ ਬੋਰੀ ਇਕੱਠੀ ਕਰਕੇ ਪਰੇ ਰੱਖ ਕੇ ਭੁੰਜੇ ਬਹਿ ਜਾਂਦੇ ਸੀ ਵੀ ਅਗਲਾ ਕਿਤੇ ਇਹ ਨਾ ਕਹੇ ਵੀ ਸੰਤ ਬੋਰੀ 'ਤੇ ਬੈਠਾ ਵੀ ਮੈਂ ਭੁੰਜੇ ਕਿੱਥੇ ਬੈਠਾਂ। ਜਦੋਂ ਸੰਤ ਭੁੰਜੇ ਬੈਠਾ ਅਗਲਾ ਵੀ ਆਰਾਮ ਨਾਲ ਭੁੰਜੇ ਬਹਿ ਜਾਂਦਾ ਸੀ। ਉਹ ਮਹਾਂਪੁਰਸ਼ ਬੜੇ ਭਾਰੀ ਦੇ ਜਵਾਨ ਸੀ। ਮਹਾਂਪੁਰਸ਼ਾਂ ਦਾ ਉੱਥੇ ਜਥਾ ਗਿਆ ਡਿਊਟੀ ਚੂਲੀ ਵਾਲਾ। ਪਿੰਡ ਦੇ ਲੋਕਾਂ 'ਚ ਸੰਤਾਂ ਦਾ ਪ੍ਰਭਾਵ ਸੀ ਸੱਚਦਾਨੰਦ ਦਾ, ਅਤੇ ਸਿੰਘਾਂ ਵਾਸਤੇ ਚੰਗੀ ਤਰ੍ਹਾਂ ਆਸਣ ਨਾ ਲਵਾਏ ਅਤੇ ਮਹਾਂਪੁਰਸ਼ ਕਿਤੇ ਸੁਭਾਵ ਕੀ ਕਹਿ ਬੈਠੇ, ਕਹਿੰਦੇ ਮੈਂ ਸਿੱਖਾਂ 'ਚ ਕਿਹੜਾ ਵਿਦਵਾਨ ਹੈ, ਐਵੇਂ ਲਾਣੇ ਨੂੰ ਨਹੀਂ ਦਿੰਦੇ। ਅਤੇ ਉਹ ਸੰਤਾਂ ਦੇ ਮਗਰ ਲੱਗੇ ਸੀ ਲੋਕ, ਜਿਸ ਕਰਕੇ ਚੰਗੀ ਤਰ੍ਹਾਂ ਪਹਿਲੇ ਦਿਨ ਸੰਭਾਲਿਆ ਨਾ। ਕੁਝ ਸਿੰਘਾਂ ਦੇ ਵਾਸਤੇ ਬੈਠਕਾਂ ਖੋਲ੍ਹ ਦਿੱਤੀਆਂ, ਆਸਣ ਲਾ ਦਿੱਤੇ ਅਤੇ ਕੁਝ ਗੁਰਦੁਆਰੇ ਮਹਾਂਪੁਰਸ਼ਾਂ ਦਾ ਇਹ ਹੁਕਮ ਸੀ ਵੀ ਭਾਈ ਚਾਰ ਪ੍ਰਾਹੁਣੇ ਆ ਜਾਣ ਸਾਹਮਣੇ ਔਖੇ ਨੇ, ਵੀ ਜੇ ਪ੍ਰਬੰਧ 'ਚ ਢਿੱਲ ਹੋਵੇ ਤੁਸੀਂ ਇਹਦੀ ਇਸ ਢਿੱਲ ਨੂੰ ਢਿੱਲ ਨਹੀਂ ਸਮਝਣਾ, ਮਜ਼ਬੂਰੀ ਸਮਝਣਾ, ਸ਼ੰਕਾ ਨਹੀਂ ਕਰਨੀ ਤੁਸੀਂ ਕਿੱਦਾਂ ਬਣੀ ਚਾਹੀਦੀ। ਉਹ ਮਹਾਤਮਾ ਸਾਧ ਸਿੰਘ ਜੀ ਸੱਚਦਾਨੰਦ ਜਿਸ ਵੇਲੇ ਮਹਾਂਪੁਰਸ਼ ਲੱਗੇ ਕਥਾ ਕਰਨ ਤੇ ਉਹ ਆਵਾਜ਼ ਕੰਨਾਂ 'ਚ ਪਈ ਸੰਤ ਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਅੱਖਰ ਸੀ, ਇੱਕ ਓਅੰਕਾਰ ਦੀ ਅਰਥ ਕਰੀਏ ਸੰਤ। ਅਤੇ ਉਹ ਸਾਰੇ ਡੇਢ ਘੰਟੇ ਜਦੋਂ ਅਰਥ ਹੋਏ ਨਾ ਜੇ ਰਹਿ ਗਏ, ਕਹਿੰਦੇ ਸਾਧ ਸਿੰਘ ਜੀ ਵੀ ਹੁਣ ਬਾਕੀ ਜੀ ਆਪਾਂ ਕੱਲ੍ਹ ਨੂੰ ਕਰ। ਸੱਚਦਾਨੰਦ ਸੰਤ ਨੇ ਦੇਖਿਆ ਵੀ ਇੰਨੇ ਗਹਿਰਾਈ ਵਾਲੇ ਅਰਥ ਜ਼ਿੰਦਗੀ 'ਚ ਪਹਿਲੀ ਵਾਰ, ਉਹਦਾ ਮਾਣ ਘੱਟ ਗਿਆ। ਸੰਗਤ ਵਿੱਚ ਆਇਆ, ਸੰਗਤ ਵਿੱਚ ਆ ਕੇ ਸਾਧ ਸਿੰਘ ਜੀ ਫਿਰ ਖੜਾ ਹੋ ਕੇ ਉਹਨੇ ਸੰਤ ਨੇ ਸਪੀਕਰ ਦੇ ਕੇ ਕਹਿਣ ਲੱਗਾ, ਸਾਧ ਸਿੰਘ ਜੀ ਬੜੇ ਬੜੇ ਕੁੰਭ ਦੇ ਮੇਲੇ 'ਤੇ ਸੰਤ ਦੇਖੇ, ਬੜੇ ਬੜੇ ਵਿਦਵਾਨ ਦੇਖੇ, ਪਰ ਕਹਿੰਦੇ ਜੋ ਸੰਤ ਗਿਆਨੀ ਗੁਰਬਚਨ ਸਿੰਘ ਜੀ ਇਹਨਾਂ ਦਾ ਜਿਹੜਾ ਅਨੁਭਵ ਹੈ, ਨਾਲ ਇੱਕ ਸ਼ਬਦ ਇਹ ਕਿਹਾ ਉਸਨੇ, ਕਹਿੰਦਾ ਜਿਵੇਂ ਧਰਤੀ ਦਾ ਪੜ ਪਾਟਿਆ ਹੋਇਆ, ਕਹਿੰਦਾ ਪਾਣੀ ਦਾ ਪਤਾ ਹੀ ਨਹੀਂ ਲੱਗਦਾ ਕਿੰਨਾ, ਕਹਿੰਦਾ ਇਹਨਾਂ ਦਾ ਤਾਂ ਅਰਥਾਂ ਦਾ ਪੜੀ ਪਾਟਿਆ ਹੋਇਆ, ਕਹਿੰਦਾ ਪਤਾ ਹੀ ਨਹੀਂ ਲੱਗਦਾ ਵੀ ਅਰਥ ਨਿਕਲਦੇ ਕਿੱਥੋਂ। ਸਾਰਾ ਪਿੰਡ ਦੇ ਸੇਵਾ ਦੇ ਵਿੱਚ ਲੱਗਿਆ। ਇਉਂ ਸਾਧ ਸਿੰਘ ਜੀ ਇੱਕ ਅਦੁੱਤੀ ਦਾ ਨਾਮ ਹੈ,
ਇਹਨਾਂ ਅੱਖਰਾਂ ਨੂੰ ਤੇ ਕਹਿਣ ਦਾ ਭਾਵ ਮਹਾਂਪੁਰਸ਼ਾਂ ਨੇ 72 ਅਰਥ ਕੀਤੇ ਇੱਕ ਉਹ ਅਨੁਕਾਰ ਔਰ ਇੱਕ ਤੋਂ ਇੱਕ ਚੜ੍ਹਵੀਂ ਅਰਥ ਹੈ ਸਾਧ ਸੰਗਤ ਤੇ ਇਹਦੇ ਵਿੱਚ ਇੱਕ ਨਾਮ ਹੈ ਜਿਹੜਾ ਸਾਧ ਸੰਗਤ ਦੀ ਅਦੁੱਤੀ ਜਿਹਦੇ 'ਚ ਦੁਆ ਬਣਨ ਹੈ। ਦੇਖੋ ਪਰਮੇਸ਼ਰ ਵਾਹਿਗੁਰੂ ਦੀ ਨੇਤ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਈਲੀ ਨੂੰ ਸਿਹਾਰੀ ਪਾ ਕੇ ਕੱਪੇ ਨੂੰ ਔਂਕੜ ਲਾ ਕੇ ਇੱਕ ਐਵੇਂ ਤਾਂ ਲਿਖ ਸਕਦੇ ਸੀ, ਪਰ ਕਿਉਂ ਨਹੀਂ ਲਿਖੇ? ਗੁਰੂ ਸਾਹਿਬ ਨੂੰ ਪਤਾ ਸੀ ਵੀ ਆਉਣ ਵਾਲੇ ਸਮੇਂ 'ਚ ਅੱਖਰਾਂ ਦੀ ਪਾੜ ਭੀੜ ਕਰਨ ਵਾਲਾ ਲਾਣਾ ਵੀ ਪੈਦਾ ਹੋਣਾ, ਜਿਹੜੇ ਅੱਖਰਾਂ ਨੂੰ ਪਾੜ ਭੀੜ ਕਰਕੇ ਅਰਥ ਕੱਢਿਆ ਕਰਨਗੇ। ਅਤੇ ਫਿਰ ਏਕਾ ਤਾਂ ਰਿਹਾ, ਮੈਂ ਕਹਿਣਗੇ ਕਿ ਇੱਕ ਕੀੜੀ ਹੈ ਇੱਕ ਕੱਕਾ ਹੈ, ਦੋ ਅੱਖਰ ਦੋ ਦੇ ਨਾਲ ਜਿਹੜਾ ਏਕਾ ਬਣਿਆ ਉਹ ਪਸੰਦ ਨਹੀਂ ਆਇਆ। ਏਕਾ ਵੀ ਉਹ ਲਾਉਣਾ ਜਿਹੜਾ ਏਕਾ ਹੀ ਰਹੇ, ਉਹ ਦੋ ਥਾਂ 'ਤੇ ਵੰਡੀ ਨਾ ਹੋਵੇ, ਉਹਨੂੰ ਕੋਈ ਇਹ ਨਾ ਕਹਿ ਸਕੇ ਵੀ ਇਹਦੇ 'ਚ ਦੋ ਅੱਖਰ ਨੇ, ਇੱਕ ਹੀ ਉਹ ਹਿੰਸਿਆਂ ਵਾਲਾ ਏਕਾ ਲਾ ਦਿੱਤਾ। ਸੋ ਇਸ ਕਰਕੇ ਸਾਸਿਕ ਇੱਕ ਨਾਮ ਹੈ ਅਦੁੱਤੀ ਦਾ ਜਿਹਦੇ 'ਚ ਦੁਆ ਪੜਨੀ ਹੈ। ਤੋ ਐਸਾ ਜਿਹੜਾ ਇੱਕ ਅਦੁੱਤੀ ਦਾ ਵਾਚਕ ਹੈ ਉਹ ਅਹੰਕਾਰ ਕੀ ਹੈ? ਸਰਵ ਦਾ ਪ੍ਰਕਾਸ਼। ਅਤੇ ਉਹ ਅਹੰਕਾਰ ਦੀ ਜਿਹੜੀ ਭਾਸ਼ਾ ਮਹਾਂਪੁਰਸ਼ਾਂ ਨੇ ਕੀਤੀ ਹੈ ਇਹਦੇ ਤਿੰਨ ਡੰਡੇ ਸਾਧ ਸੰਗਤ ਦੀ ਉੱਪਰ ਅਰਧ ਬਿੰਦੂ, ਇਹ ਚਾਰ ਨੂੰ ਇਕੱਠੇ ਕਰਕੇ ਉਹ ਅਹੰਕਾਰ ਬਣਦਾ ਹੈ। ਤਿੰਨ ਡੰਡੇ ਨੇ ਤੇ ਤ੍ਰਿਧਾ ਰੂਪ ਕਰਕੇ ਕਸਮ ਕੀਤਾ ਹੈ, ਏਕਾ ਲਾ ਕੇ ਜਿਹੜਾ ਵੇਦ ਵਾਲਾ ਓਮ ਅੱਖਰ ਸੀ ਉਹਦੇ ਨਾਲ ਵਿਸ਼ੇਸ਼ਤਾ ਬਣਾ ਦਿੱਤੀ। ਵੇਦ ਦੇ ਅੰਦਰ ਜਿਹੜਾ ਓਮ ਸ਼ਬਦ ਹੈ ਉਹ ਸਾਸੀ ਤਿੰਨੇ ਗੁਣਾਂ ਦਾ ਕਸਮ ਕਰਦਾ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੇ ਜਿਹੜੇ ਉਪਾਸਕ ਨੇ ਉਹਨਾਂ ਦਾ ਜਨਾਇਕ ਹੈ, ਤੇ ਉਹਨਾਂ ਤਿੰਨਾਂ ਦਾ ਜਨਾਇਕ ਓਮ ਸ਼ਬਦ ਹੈ। ਪਰ ਇੱਕ ਓਮਕਾਰ ਦੀ ਵਿਲੱਖਣਤਾ ਹੈ, ਸਿੱਧਾ ਨੇ ਇੱਥੇ ਰੌਲਾ ਪਾਇਆ ਸੀ। ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਜੀ ਤੁਸੀਂ ਆ ਜਿਹੜਾ ਪੂਰੇ ਏਕਾ ਲਾ ਦਿੱਤਾ ਇਹ ਵੇਦ ਤੋਂ ਵਿਰੁੱਧ ਹੋ ਗਿਆ ਮੰਤਰ ਤੁਹਾਡਾ, ਜਿਹੜਾ ਵੇਦ ਵਿਰੁੱਧ ਮੰਤਰ ਹੋਵੇ ਉਹਦੇ ਪੜ੍ਹਨ ਦਾ ਕੋਈ ਫਲ ਨਹੀਂ ਹੋਇਆ। ਗੁਰੂ ਨਾਨਕ ਸਾਹਿਬ ਕਹਿੰਦੇ ਸਿੱਧੋ ਮੇਰਾ ਮੰਤਰ ਵੇਦ ਤੋਂ ਵਿਰੁੱਧ ਨਹੀਂ ਹੈ, ਦੂਸਰਾ ਵੇਦ ਦੇ ਅਨੁਸਾਰ ਵੀ ਨਹੀਂ ਹੈ, ਇਹਦਾ ਸੁਤੰਤਰ ਰੂਪ ਹੈ। ਕਹਿਣ ਲੱਗੀ ਫਿਰ ਕਹਿੰਦੇ ਦੇਖੋ ਤੁਹਾਡਾ ਜਿਹੜਾ ਓਮ ਸ਼ਬਦ ਹੈ ਇਹ ਤ੍ਰਿਧਾ ਰੂਪ ਹੋ ਕਰਕੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦਾ ਜਨਾਇਕ ਹੈ। ਫਿਰ ਕਹਿੰਦੇ ਜਿਹੜਾ ਮੈਨੂੰ ਇੱਕ ਲਾ ਦਿੱਤਾ ਇਹਦੇ ਨਾਲ ਓਹੰਕਾਰ ਸੀ ਪ੍ਰਕਾਸ਼ ਰੂਪ ਦਾ ਵਾਚਕ ਬਣਾ ਦਿੱਤਾ, ਓਹੰਕਾਰ ਦਾ ਅਰਥ ਪ੍ਰਕਾਸ਼ ਰੂਪ। ਬਾਕੀ ਓਹੰਕਾਰ ਦਾ ਆਕਾਰ ਓਕਾਰ ਮੁਕਾਰਪਣ ਅਰਧ ਬਿੰਦ ਪਹਿਚਾਣ ਚਾਰੋਂ ਤੋਂ ਸਮੁਦਾਇ ਜੋ ਓਹੰਕਾਰ ਪਹਿਚਾਣ, ਓਹੰਕਾਰ ਦੀ ਪਰਿਭਾਸ਼ਾ ਕੀਤੀ ਹੈ ਕਿ ਓਹੰਕਾਰ ਕੀ ਹੈ? ਜਿਹਦੇ 'ਚ ਆਕਾਰ ਓਕਾਰ ਮੁਕਾਰਪਣ ਅਰਧ ਬਿੰਦ ਪਹਿਚਾਣ ਚਾਰੋਂ ਤੋਂ ਸਮੁਦਾਇ ਜੋ ਓਹੰਕਾਰ। ਆਕਾਰ ਕੀ ਹੈ, ਮਕਾਰ ਕੀ ਹੈ, ਆਕਾਰ ਮਕਾਰ ਓਕਾਰ ਪੁਣ ਅਰਧ ਬਿੰਦ, ਇਹਨਾਂ ਚਾਰਾਂ ਦਾ ਸਾਹ ਸੀ। ਫਿਰ ਗੱਲ ਵਧਦੀ ਹੈ, ਆਪਾਂ ਅੱਗੇ ਸਵਈਆਂ ਦਾ ਆਨੰਦ ਮਾਣੀਏ। ਇੱਕ ਅਦੁੱਤੀ ਓਮਕਾਰ ਸਰਵ ਦਾ ਪ੍ਰਕਾਸ਼। ਅਤੇ ਹੁਣ ਜਦੋਂ ਪ੍ਰਕਾਸ਼ ਦੀ ਗੱਲ ਕਰੀਏ ਇਹ ਧਰਮ ਸ਼ਾਸਤਰਾਂ ਨੇ ਖੱਟ ਜੋਤੀਆਂ ਮੰਨੀਆਂ ਨੇ ਪ੍ਰਕਾਸ਼ ਨੂੰ, ਉਹ ਵੀ ਆਪਣੇ ਆਪ ਪ੍ਰਕਾਸ਼ ਨੇ। ਉਹ ਕਹਿੰਦੇ ਜੇ ਪ੍ਰਕਾਸ਼ ਰੂਪ ਮੰਨਦੇ ਹੋ ਪਰਮੇਸ਼ਰ ਨੂੰ ਤਾਂ ਇਹ ਜੰਤਰ ਆਪਣੇ ਆਪ ਪ੍ਰਕਾਸ਼ ਰੂਪ ਨੂੰ, ਬੁੱਧੀ ਬਿਜਲੀ ਚੰਦ ਸੂਰਜ ਤਾਰੇ ਔਰ ਅਗਨ ਇਹ ਖੱਟ ਜੋਤੀਆਂ ਮੰਨੀਆਂ ਅਤੇ ਇਹ ਵੀ ਪ੍ਰਕਾਸ਼ ਰੂਪ ਹਨ। ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਭਾਈ ਇਹ ਇਹਨਾਂ ਦਾ ਜਿਹੜਾ ਪ੍ਰਕਾਸ਼ ਹੈ ਇਹਨਾਂ ਦੇ ਕੋਲ ਆਪਣਾ ਨਹੀਂ ਹੈ, ਮੈਂ ਉਸ ਪ੍ਰਕਾਸ਼ਕ ਦੀ ਗੱਲ ਕਰਦਾ ਜਿਹੜਾ ਸਭ ਨੇ ਜੋਤ ਜੋਤ ਹੈ ਸੋਏ ਇਸਦਾ ਚਾਨਣ ਸਭ ਨੇ ਚਾਨਣ, ਜਿਹੜਾ ਇਹਨਾਂ ਨੂੰ ਵੀ ਪ੍ਰਕਾਸ਼ ਰੂਪ ਕਰ ਰਿਹਾ ਹੈ ਅਤੇ ਉਹ ਇਸ ਕਰਕੇ ਪੂਰਨ ਕਰਕੇ ਸਰਵ ਦਾ ਪ੍ਰਕਾਸ਼, ਸਰਵ ਨੂੰ ਪ੍ਰਕਾਸ਼ ਦੇਣ ਵਾਲਾ ਚਾਨਣਾ ਦੇਣ ਵਾਲਾ ਸਤ ਨਾਸ ਤੋਂ ਰਹਿਤ ਗੁਰਚੇਤਨ ਦਾ ਨਾਮ ਹੈ ਸਾਧ ਸੰਗਤ, ਪ੍ਰਸਾਦ ਨਾਮ ਹੈ ਅਨੰਦ। ਇਹਨੂੰ ਵੇਦਾਂਤ ਮਤ ਦੇ ਅੰਦਰ ਅਸਲੀ ਘੰਟੀ ਪੜ੍ਹੇ ਗਏ, ਇਹਨੂੰ ਸਾਧ ਸੰਗਤ ਜੀ ਸਰਵਗੁਣ ਦੇ ਸੱਤ ਚੇਤਨ ਆਨੰਦ ਕਹਿੰਦੇ। ਆਤਮਾ ਦੇ ਵਿਸ਼ੇਸ਼ਣ ਨੇ, ਆਤਮਾ ਦੇ ਵਿਸ਼ੇਸ਼ਣ ਜਿਹੜੇ ਨੇ ਬ੍ਰਹਮ ਦੇ ਜੋ ਵਿਸ਼ੇਸ਼ਣ ਨੇ ਸੱਤ ਚੇਤਨ ਆਨੰਦ ਉਹੀ ਆਤਮਾ ਦੇ ਵਿਸ਼ੇਸ਼ਣ। ਕਹੋ ਕਬੀਰ ਰਾਮ ਕੀ ਅੰਸ਼, ਪਾਣੀ ਦੀ ਬੂੰਦ ਪਾਣੀ ਰੂਪ ਹੀ ਹੈ ਅਤੇ ਆਤਮਾ ਵੀ ਸਾਸਨ ਉਸ ਬ੍ਰਹਮ ਦਾ ਰੂਪ ਹੋਣ ਕਰਕੇ ਉਹੀ ਗੁਣ ਆਤਮਾ ਵਿੱਚ ਨੇ ਉਹੀ ਬ੍ਰਹਮ ਦੇ ਵਿੱਚ। ਆਤਮਾ ਪ੍ਰਾਤਮਾ ਏਕੋ ਕਰੈ ਅੰਤਰ ਕੀ ਦੁਬਧਾ ਅੰਤਰ, ਸੋ ਇਹੋ ਸ਼ਾਸਤ ਸਤ ਚੇਤਨ ਆਨੰਦ, ਕਿਉਂਕਿ ਜਿਹੜਾ ਸੰਸਾਰ ਹੈ ਇਹਨੂੰ ਪ੍ਰਪੰਚ ਕਹਿੰਦੇ ਹਾਂ। ਪਰਦਾਰਥ ਵਿਸ਼ੇਸ਼, ਪੰਚ ਦਾ ਅਰਥ ਹੈ ਪੰਜ, ਜਿਹੜਾ ਵਿਸ਼ੇਸ਼ ਕਰਕੇ ਪੰਜ ਚੀਜ਼ਾਂ ਦਾ ਬਣਿਆ ਹੋਇਆ, ਜਿਹਦੇ 'ਚ ਤਿੰਨ ਅੰਸ਼ਾਂ ਬ੍ਰਹਮ ਦੀਆਂ ਨੇ, ਸਤ ਚੇਤਨ ਆਨੰਦ ਜਿਹਨੂੰ ਅਸਤੀ ਪ੍ਰੰਤੀ ਪ੍ਰੇਹ ਕਹਿੰਦੇ ਹਾਂ, ਦੋ ਅੰਸ਼ਾਂ ਸਾਰ ਸੀਮਾ ਹੈ ਨਾਮ ਔਰ ਰੂਪ। ਆ ਜਿੰਨਾ ਆਪਾਂ ਇੱਕ ਦੂਜੇ ਦਾ ਰੂਪ ਦੇਖਦੇ ਹਾਂ ਬਨਸਪਤੀ ਦੇ,
ਜਦੋਂ ਜਨਮ ਲਿਆ ਉਸ ਵੇਲੇ ਆਪਾਂ ਨਾਮਕਰਨ ਕੀਤਾ, ਉਹ ਸੰਸਾਰ ਦਾ ਮਤਲਬ ਹੈ ਕਿ ਬੱਚੇ ਨੂੰ ਕੀ ਕਹਿ ਕੇ ਬੁਲਾਇਆ ਕਰਾਂਗੇ। ਸੰਸਾਰ ਨੇ ਆਪਣਾ ਮਸਲਾ ਹੱਲ ਕਰਨ ਵਾਸਤੇ ਉਹਦੀ ਕਲਪਨਾ ਕਰਨੀ, ਵੀ ਆਹ ਨਾਮ ਉਹਦਾ ਨਹੀਂ ਹੁੰਦਾ, ਇਹ ਕਲਪਨਾ, ਕਿਉਂਕਿ ਸਰੀਰ ਵੀ ਨਾਸ਼ਵਾਨ ਹੈ ਅਤੇ ਜਿਹੜਾ ਨਾਮ ਹੈ ਉਹ ਵੀ ਨਾਸ਼ਵਾਨ ਹੈ। ਰੂਪ ਔਰ ਨਾਮ ਦੋਵੇਂ ਕਲਪਿਤ ਨੇ, ਕਿਉਂਕਿ ਮਾਇਆ ਦੇ ਵਿੱਚ ਨੇ। ਸੋ ਇਸ ਕਰਕੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾ, ਇਹ ਦੋਵੇਂ ਜਿਹੜੀਆਂ ਮਾਇਆ ਦੀਆਂ ਅੰਸਾਂ ਹਨ, ਉਹਨਾਂ ਕ ਇਹ ਸੰਸਾਰ ਨਾਲ ਤਾਂ ਸਾਰਾ ਸੱਚ ਦਾ ਹੀ ਬਣਿਆ ਹੋਇਆ, ਨਾ ਸਾਰੇ ਝੂਠ ਦਾ ਬਣਿਆ ਹੋਇਆ। ਇਹ ਇਉਂ ਸਮਝ ਲਓ ਜੀ ਰੇਤਾ ਅਤੇ ਸਮਿੰਟ ਲਾਇਆ ਹੋਇਆ, ਰੇਤਾ ਅਤੇ ਸਮਿੰਟ ਲਾ ਕੇ ਇਸ ਤਰ੍ਹਾਂ ਕਾਰ ਜਿਵੇਂ ਬਣਦਾ ਮਕਾਨਾਂ ਦਾ, ਇਹ ਸੰਸਾਰ ਵੀ ਸੱਚ ਅਤੇ ਝੂਠ ਦੋਨਾਂ ਨੂੰ ਮਿਲਾ ਕੇ ਹੈ। ਜਿਹੜਾ ਸੱਤ ਹੈ ਉਹ ਸੱਤਾ ਦੇਣ ਵਾਲਾ ਦਿਸਦਾ ਨਹੀਂ, ਅਜਿਹੀ ਮੋਟੀ ਜੀ ਗੱਲ ਹੈ, ਮਕਾਨ ਦਿਸਦਾ ਉਹਦੇ ਨੀਹਾਂ ਨਹੀਂ ਦਿਸਦੇ, ਮਕਾਨ ਖੜਾ ਕਰਦੇ ਕਿ ਨੀਹਾਂ ਦਿਖਦੇ, ਬਿਰਸ ਦੇ ਕਾਹਣੇ ਦਿਖਦੇ ਆ, ਕਾਹਣੀਆਂ ਦਿਖਦੇ ਆ, ਪੱਤੇ ਦਿਖਦੇ ਆ, ਫਲ ਦਿਖਦੇ ਆ, ਉਹਦੀਆਂ ਜੜ੍ਹਾਂ ਦਿਸਦੀਆਂ ਨੇ, ਉਹ ਧਰਤੀ ਜਿਹੜੀ ਹੋਊਗੀ, ਸੱਤਾ ਉਹ ਦੇ ਰਹੀ। ਸੋ ਇਸੇ ਤਰ੍ਹਾਂ ਸੱਤ ਚੇਤਕ ਅਨੰਤ ਅੰਸ਼ ਦਿਸਦੀ ਨਹੀਂ, ਲੇਕਿਨ ਨਾਮ ਦੇ ਰੂਪ ਨੂੰ ਸਹਾਰਾ ਉਹੀ ਦੇ ਰਿਹਾ। ਇਸ ਕਰਕੇ ਨਾ ਇਹ ਪੰਜ ਦਵੰਜੀ ਦੀ ਖੇਤੀ ਕੀਤੀ ਹੋਈ ਹੈ ਰੱਬ ਨੇ ਜੀ, ਦੋ ਅੰਸ਼ਾਂ ਮਾਇਆ ਦੀਆਂ, ਤਿੰਨ ਆਪਣੀਆਂ। ਇਸ ਅਸੀਂ ਦੁੱਧ ਦੇ ਪਾਣੀ ਰਲਾ ਕੇ ਜਿਵੇਂ ਹੰਸ ਦੇ ਅੱਗੇ ਰੱਖੀਏ, ਜਿਹੜਾ ਹੰਸ ਹੈ ਉਹਦੇ ਚੁੰਜ ਪਾਉਣ ਦੀ ਦੇਰ ਹੈ, ਸਾਰੇ ਦੁੱਧ ਦੇ ਫੁੱਟ ਬਣ ਬਣ ਕੇ ਨਾ ਇੱਕ ਪਾਸੇ ਹੋ ਜਾਂਦੇ ਆ, ਪਾਣੀ ਸਾਰਾ ਇੱਕ ਪਾਸੇ ਹੋ ਜਾਂਦਾ, ਅਤੇ ਹੰਸ ਕਦੇ ਵੀ ਪਾਣੀ ਨਹੀਂ ਪੀਂਦਾ, ਦੁੱਧ ਤੱਤ ਵਸਤੂ ਨੂੰ ਗ੍ਰਹਿਣ ਕਰਦਾ। ਇਸ ਤਰ੍ਹਾਂ ਜਿਹੜੇ ਹੰਸਾਂ ਦੀ ਨਿਆਣੀ ਬ੍ਰਹਮ ਗਿਆਨੀ ਮਹਾਂਪੁਰਸ਼ ਹਨ, ਉਹ ਵਿਚਾਰ ਕੀ ਚੁੰਜ ਸੰਸਾਰ ਦੇ ਦੁੱਧ ਪਾਣੀ ਵਿੱਚ ਪਾਉਂਦੇ ਆ, ਜਿਹੜੀਆਂ ਤਾਂ ਨਾਮ ਦੇ ਰੂਪ ਇਹ ਪਾਣੀ ਇਹ ਵੀ ਛੋੜ ਦਿੰਦੇ, ਬੇਦੀ ਤਾਂ ਗੱਲ ਨਹੀਂ। ਜਿਹੜਾ ਹੈਗਾ ਸਾਧ ਸਿੰਘ ਜੀ ਸਤ ਚੇਤਨ ਆਨੰਦ, ਉਹਨੂੰ ਦੇ ਕਿਵੇਂ ਗ੍ਰਹਿਣ ਕਰਦੇ ਆ, ਆਤਮਾ ਪਰਾਤਮਾ ਇੱਕੋ ਕਰੈ, ਵੀ ਆਤਮਾ ਵੀ ਉਹੀ ਵਿਸ਼ੇਸ਼ਣ ਸਤ ਚੇਤਨ ਆਨੰਦ, ਬ੍ਰਹਮ ਦੇ ਵੀ ਹੋਏ ਆ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਫਿਰ ਆਪਣੀ ਮੁੱਢ ਦੀ ਪਹਿਚਾਣ। ਇਸ ਕਰਕੇ ਸਾਧ ਜੀ ਐਸਾ ਸਤ ਵੀ ਨਾਥੁਰ ਹੈ, ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਦੂਸਰੇ ਅਰਥ ਵਿੱਚ ਸਪਸ਼ਟ ਕੀਤਾ, ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕੀ ਹੈ? ਕਿਰਪਾ ਦੀ, ਗੁਰ ਕਿਰਪਾ ਜਾਂ ਨਰ ਕੀਤੀ ਨਹੀਂ, ਤੇ ਜੋ ਪਛਾਣੀ ਤਾਂ ਇਹ ਜੋ ਪਛਾਣ ਹੁੰਦੀ ਹੈ। ਇਉਂ ਮੰਗਲ ਕੀਤਾ ਸਾਧ ਜੀ, ਮੰਗਲ ਜਿਹੜਾ ਵਿਘਨ ਪੈਣ ਤੋਂ ਰੱਖਿਆ ਕਰੇ, ਅਤੇ ਉਹਨੂੰ ਮੰਗਲ ਕਹਿੰਦੇ ਜਿਹੜਾ ਖੁਸ਼ੀਆਂ ਦੇ ਦੇ, ਅਤੇ ਇਉਂ ਸਾਧ ਜੀ ਪਹਿਲਾਂ ਵਾਹਿਗੁਰੂ ਦਾ ਮੰਗਲ ਕੀਤਾ। ਪੁਰਾਣੇ ਸਮੇਂ ਦੇ ਅੰਦਰ ਜਿਹੜੇ ਮੁਲਕ ਦੀ ਸਾਧ ਜੀ ਮਿੱਟੀ ਹੈ, ਬਗਾਨੇ ਮੁਲਕ ਦੇ ਵਿੱਚ ਆ ਕੇ ਇੱਥੇ ਰੋਜ਼ੀ ਰੋਟੀ ਦੇ ਕਾਰਨ, ਪ੍ਰਾਰਭ ਦੇ ਕਾਰਨ ਬੈਠੇ ਹਾਂ। ਆਪਣੇ ਮੁਲਕ ਦੇ ਅੰਦਰ ਸਾਧ ਸੰਗੀ ਜਿਹੜੇ ਜ਼ਿਮੀਂਦਾਰ ਲੋਕ ਵੀ, ਜਦੋਂ ਵੀ ਉਹਨਾਂ ਨੇ ਹਲ ਵਾਹੁਣ ਲੱਗਣਾ, ਉਹ ਵੀ ਪਹਿਲਾਂ ਮੰਗਲ ਕਰਦੇ ਸੀ, ਕਹਿੰਦੇ ਸੀ ਬੋਲ ਰਾਮ, ਕੋਈ ਕਹਿੰਦਾ ਬੋਲ ਸਤਨਾਮ, ਫਿਰ ਬੋਲ ਤੁਹਾਨੂੰ ਹੱਥ, ਉਹ ਵੀ ਮੰਗਲ ਸੀ, ਮੇਰੇ ਬੋਲ ਦੇ ਫਾਲਾ ਨਾ ਵੱਜ, ਮੇਰੇ ਬੋਲ ਦਾ ਕੰਨਾ ਨਾ ਵਿਤਾੜਿਆ ਜਾ ਰਿਹਾ, ਵਿਘਨ ਨਾ ਪੈ ਜਾ ਖੇਤੀ ਦੇ ਅੰਦਰ। ਬੀਜ ਬੀਜਣ ਲੱਗਿਆ ਤਾਂ ਰੱਬ ਦਾ ਨਾਂ ਲੈ ਕੇ ਬੀਜ ਸੁੱਕ, ਬੋਹੜ ਲਾਉਣ ਲੱਗਿਆ ਬੋਲਣਾ ਨਾ, ਪਰਮੇਸ਼ਰ ਦਾ ਨਾਮ ਜਪੋ। ਇਸੇ ਤਰ੍ਹਾਂ ਸਾਧ ਸ੍ਰੀ ਗੁਰੂ ਸਾਹਿਬ ਨੇ ਵੀ ਪਹਿਲਾਂ ਮੰਗਲ ਕਰਕੇ ਫਿਰ ਬਾਣੀ ਉਚਾਰਨ ਕਰਦੇ ਰਹੇ ਹੈ, ਅਤੇ ਇਹੀ ਹੁਣ ਭੱਟਾ ਨੇ ਉਸੇ ਤਰ੍ਹਾਂ ਪਹਿਲਾਂ ਮੰਗਲ ਕੀਤਾ, ਅਤੇ ਹੁਣ ਕੱਲ ਨਾਮੇ ਭੱਟ ਗੁਰੂ ਨਾਨਕ ਦੀ ਮਹਿਮਾ ਕਰਨ ਲੱਗੇ। ਸੋਨਾ ਕਰੋ ਜੇ
ਇੱਕ ਮਨ ਪੁਰਖ ਧਿਆਏ ਵਰਦਾਤਾ।
ਸੋ ਇਉਂ ਸਾਧ ਸੰਗੀ ਜਿਹੜਾ ਕੱਲ ਨਾਮੇ ਭੱਟ ਹੈ, ਆਪਣੇ ਨਾਲ ਦੇ ਭੱਟਾਂ ਨੂੰ ਕਹਿੰਦਾ, ਕਹਿੰਦਾ ਹੇ ਭਰਾਓ, ਕਹਿੰਦਾ ਦੇਖੋ ਜਿਹੜਾ ਗੁਰੂ ਨਾਨਕ ਸਾਹਿਬ ਨੇ, ਇਹਨਾਂ ਦੇ ਬਾਰੇ ਸਮਝੋ ਕੌਣ, ਕਹਿੰਦੇ ਇਹ ਅਕਾਲ ਪੁਰਖ ਦਾ ਸਰੂਪ ਹੈ, ਅਕਾਲ ਪੁਰਖ ਦਾ ਸਰੂਪ ਗੁਰੂ ਨਾਨਕ ਸਾਹਿਬ ਹਨ। ਜਿਹੜਾ ਪੁਰਖ ਹੈ ਸ਼ਬਦ ਸਾਧ ਸੰਗੀ, ਪੁਰਖ ਦੇ ਦੋ ਤਿੰਨ ਅਰਥ ਬਣਦੇ ਹੈ, ਅਤੇ ਪੁਰਖ ਸੰਸਕ੍ਰਿਤ ਦਾ ਪਦ ਹੈ, ਪੁਰਖ ਦਾ ਅਰਥ ਹੈ ਵਿਆਪਕ, ਸਰਲ ਜਰਤ ਇਹ ਹੈ ਵੀ ਵਿਆਪਕ ਹੈ, ਜਿਹੜਾ ਸਾਰੀ ਜਗ੍ਹਾ ਰਮਿਆ ਹੋਇਆ,
ਤੇ ਉਹ ਪੁਰਖ ਦਾ ਅਰਥ ਹੀ ਹੈ ਵਿਆਹ ਤੋਂ ਇਸਤਰੀਆਂ ਦੇ ਮੁਕਾਬਲੇ 'ਚ ਆਪਾਂ ਨੂੰ ਪੁਰਖ ਕਹਿੰਦੇ ਆ, ਆਪਣੇ 'ਚ ਅਰਥ ਝੁਕਦਾ ਨਹੀਂ। ਇਸੇ ਕਰਕੇ ਸਾਰੇ ਸੰਸਾਰ ਦੇ ਪੁਰਖਾਂ ਨੂੰ ਵੀ ਇਸਤਰੀਆਂ ਰੂਪ ਦੇ ਅੰਦਰ ਗਿਣਤੀ ਕੀਤੀ ਹੈ। ਇਸ ਯੁੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਲ ਸਵਾਈ। ਇੱਕ ਪੱਖ ਵਿੱਚ ਆਪਾਂ ਨੂੰ ਇਸਤਰੀਆਂ ਗਿਣਿਆ ਹੋਇਆ, ਠਾਕਰ ਏਕ, ਠਾਕਰ ਦਾ ਇੱਕੋ ਹੀ ਆ ਪਰਮਾਤਮਾ, ਸਵਾਈ ਨਾਲ ਬਾਕੀ ਇਸਤਰੀਆਂ ਵੀ ਸਾਡੀ। ਹਰ ਇਸਤਰੀ ਦੇ ਅੰਦਰ ਸਾਸਰੀ ਮਰਦ ਬਣਦੀ ਹੈ, ਹਰ ਪੁਰਸ਼ ਦੇ ਅੰਦਰ ਇਸਤਰੀ ਬਣਦੀ ਹੈ। ਕਾਰਨ ਇਹ ਹੈ ਕਿ ਸਰੀਰ ਜਿਹੜਾ ਸਾਂਝੀਆਂ ਧਾਤੂਆਂ ਦਾ ਬਣਿਆ ਹੋਇਆ, ਪਿਤਾ ਦੀ ਅੰਸ਼ ਵੀ ਹੈ, ਮਾਂ ਦੀ ਅੰਸ਼ ਵੀ ਹੈ। ਜਿੰਨੀ ਮਾਂ ਦੀ ਅੰਸ਼ ਹੈ ਉਹਨਾਂ ਇਸਤਰੀ ਬਣੇ ਵਿੱਚ ਰਹੂਗੇ ਜ਼ਰੂਰ, ਜਿਹਨਾਂ ਪਿਓ ਦੀ ਅੰਸ਼ ਹੈ ਉਹਨਾਂ ਮਰਦ ਬਣਾ ਰਹੂਗਾ ਜ਼ਰੂਰ। ਇਹਦੇ 'ਚ ਸਾਰਿਆਂ ਸਰੀਰਾਂ ਦੇ ਅੰਦਰ ਇਸ ਤਰ੍ਹਾਂ ਸਮਰਪਾ। ਸੋ ਕਿਉਂ ਸਾਸਮਿਤ ਪੁਰਖ ਦਾ ਅਰਥ ਵਿਆਪਕ ਹੈ, ਜਿਹੜਾ ਸਾਰੇ ਵਿਆਪਕ ਹੋਵੇ। ਕਿਵੇਂ ਵਿਆਪਕ ਹੈ, ਹੁਣ ਇਹਨਾਂ ਅੱਖਰਾਂ ਨੂੰ ਅਲੱਗ ਕਰਕੇ ਦੇਖੀਏ, ਪੁਰ ਤੇ ਖੱਖੇ ਨੂੰ ਅਲੱਗ ਕਰ ਲਈਏ। ਖ ਨਾਮ ਆਕਾਸ਼ ਦਾ ਹੈ, ਜਿਵੇਂ ਆਕਾਸ਼ ਵਿਆਪਕ ਹੈ, ਉਹ ਵਾਹਿਗੁਰੂ ਸਾਰੀਆਂ ਕੁੜੀਆਂ ਦੇ ਅੰਦਰ ਉਹ ਵਿਆਪਕ ਹੈ। ਪੁਰ ਨਾਮ ਕੁੜੀਆਂ, ਖ ਆਕਾਸ਼ ਤੇ ਪੁਰ ਪਰਿਪੂਰਨ, ਸਾਰੀ ਜਗ੍ਹਾ ਪਰਿਪੂਰਨ ਹੈ। ਜਿਵੇਂ ਜਵਾਨ ਤੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ, ਨਾ ਵਾਢ ਹੈ, ਨਾ ਘਾਟ ਵੱਢ ਖੁੱਤ ਹੈ। ਤੇ ਇਸ ਤਰ੍ਹਾਂ ਸਾਧ ਸੰਗੀ ਦੂਸਰਾ ਪੁਰ ਨਾਮ ਸਾਧ ਸੰਗੀ ਪੂ ਨਾਮ ਨਰਕ ਦਾ ਹੈ, ਰੱਖ ਨਾਮ ਰੱਖਿਆ ਕਰਨ ਦਾ। ਹੁਰਾਰੇ ਨੂੰ ਤਾਂ ਲਾਲੀ ਦੇ ਖੱਖੇ ਦੇ ਨਾਲ ਪੱਪੇ ਨੂੰ ਅਲੱਗ ਕਰ ਲਈਏ ਤਾਂ ਪੂ ਨਾਮ ਨਰਕ ਨੂੰ ਕਹਿੰਦੇ, ਰੱਖ ਨਾਮ ਰੱਖਿਆ ਕਰਨ ਵਾਲਾ। ਇਹ ਜਿਹੜਾ ਪੁੱਤਰ ਸ਼ਬਦ ਵੀ ਬਣਿਆ ਸਾਧ ਸੰਗੀ, ਬੜੇ ਖੋਜ ਭਰਪੂਰ ਰਿਸ਼ੀਆਂ ਮੁਨੀਆਂ ਸਤਪੁਰਸ਼ਾਂ ਨੇ ਜਿਹੜਾ ਪੁੱਤਰ ਸ਼ਬਦ ਦਿੱਤਾ ਸੀ ਬੇਟੇ ਦਾ ਨਾਮ, ਇਹਦੇ 'ਚ ਵੀ ਬੜਾ ਸੋਹਣਾ ਅਰਥ ਰੱਖਿਆ। ਪੂ ਨਾਮ ਨਰਕਾ ਲਿਖਿਆ ਹੋਇਆ, ਕਹਿੰਦੇ ਪੂ ਨਾਮ ਨਰਕਾ ਤਰਾਈ ਦੇ ਪੁੱਤਰਾ, ਜਿਹੜਾ ਮਾਂ ਬਾਪ ਦੇ ਜੰਮ ਕੇ ਨਾ ਆਪਣੇ ਮਾਤਾ ਪਿਤਾ ਨੂੰ ਕੁਲਾਂ ਨੂੰ ਤਾਰ ਦੇਵੇ ਨਾਮ ਜਪ ਕੇ, ਨਰਕਾ ਤੋਂ ਰੱਖਿਆ ਕਰੇ। ਪੂ ਨਾਮ ਨਰਕਾ ਤਰਾਈ ਦੇ ਪੁੱਤਰਾ, ਤਾਂ ਉਹਨੂੰ ਪੂ ਤਰ ਪੁੱਤਰ ਬਣਿਆ, ਵੀ ਇਹ ਨਰਕਾਂ ਤੋਂ ਬਚਾਊਗਾ, ਭਗਤੀ ਕਰਕੇ ਆਪਣੇ ਮਾਂ ਪਿਓ ਨੂੰ ਵੀ ਵੈਕੁੰਠ ਨੂੰ ਜਾਊਗਾ। ਇਸ ਪੁੱਤਰ ਦੇ ਅੱਖਾਂ ਦੇ ਅੰਦਰ ਸਾਧ ਸੰਗੀ ਹੈ। ਪੂ ਨਾਮ ਨਰਕਦਾ ਹੈ, ਰੱਖ ਨਾਮ ਰੱਖਿਆ ਕਰਨ ਵਾਲਾ, ਜੋ ਨਰਕਾਂ ਤੋਂ ਰੱਖਿਆ ਕਰੇ ਸੁਖ ਹੀ ਪੁਰਖ। ਕੱਲ ਨਾਮ ਭੱਟ ਕਹਿੰਦਾ ਵੀ ਐਸਾ ਗੁਰੂ ਨਾਨਕ ਹੈ, ਅਕਾਲ ਪੁੱਤਰ ਦਾ ਸਰੂਪ ਹੈ ਗੁਰੂ ਨਾਨਕ ਸਾਹਿਬ। ਇਸ ਕਰਕੇ ਤੇ ਕੈਸੇ ਨੇ ਵਰਦਾਤਾ ਅਗਲੇ ਰੀਤ ਹੈ, ਇਹਨਾਂ ਦੇ ਅੰਦਰ ਸਾਧ ਸੰਗੀ ਚੁੱਕੀ ਅੱਖਰ ਲਾਉਣੇ ਪੈਂਦੇ ਹੈ। ਪੰਕਤੀ ਦਾ ਸਿੱਧੀ ਇਸ ਇੱਕ ਮਨ ਪੁਰਖ ਧਿਆਏ ਵਰਦਾਤਾ, ਪਰ ਪੁਰਖ ਤੋਂ ਅਰਥ ਸ਼ੁਰੂ ਹੁੰਦਾ ਹੈ ਵਰਦਾਤਾ। ਸੰਸਾਰ ਦੇ ਕੋਈ ਵਸਤਰ ਹੀ ਵੰਡਦਾ, ਕਹਿੰਦੇ ਜੀ ਵਸਤਰਾਂ ਦਾ ਦਾਤਾ ਹੈ, ਕੋਈ ਅੰਨ ਦਾ ਭੰਡਾਰ ਕਹਿੰਦੇ ਜੀ ਲੰਗਰ ਚਲਾ ਰਿਹਾ ਅੰਨ ਦਾਤਾ ਹੈ, ਕੋਈ ਕਾਸੇ ਦਾ ਦਾਤਾ ਬਣਿਆ ਹੋਇਆ, ਕੋਈ ਕਾਸੇ ਦਾ ਹੈ ਭਿਖਾਰੀ, ਸਾਰੇ ਜਗਤ ਭਿਖਾਰੀ ਕਰਦਾ। ਕਹਿੰਦੇ ਗੁਰੂ ਸਾਹਿਬ ਤਾਂ ਸਾਰੇ ਕਾਸੇ ਦੀ ਦਾਤ ਨੇ, ਬਰਾਂ ਦੇ ਦਾਤ ਨੇ, ਜ਼ਿੰਦਗੀ ਭਰ ਬਰੀ ਦਿੰਦੇ ਰਹੇ, ਸ਼ਰਾਬ ਦਿੱਤਾ ਹੀ ਨਹੀਂ। ਸੋ ਇਉਂ ਸਾਧ ਸੰਗਤ ਵਰ ਦਾਤਾ, ਵਰਾਂ ਦਾ ਦਾਤਾ, ਜਿਹਨਾਂ ਨੇ ਪਤਾ ਨਹੀਂ ਜ਼ਿੰਦਗੀ ਕਿੰਨਿਆਂ ਨੂੰ ਵਰ ਦੇ ਕੇ ਤਾਰਿਆ, ਕੌਡੇ ਰਾਕਸ ਵਰਗੇ, ਧੀਏ ਚੋਰ ਵਰਗੇ, ਸੱਜਣ ਠੰਗ ਵਰ ਠੱਗ ਵਰਗੇ ਤਾਰ ਦਿੱਤੇ, ਜਿਹਦੇ ਵੱਲ ਦ੍ਰਿਸ਼ਟੀ ਹੋ ਗਈ ਨਾਨਕ ਨਦਰੀ ਨਗਰ ਲਿਆ। ਵਰ ਦਾਤਾ ਵਰਾਂ ਦਾ ਦਾਤਾ ਹੈ ਕੌਣ? ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦਾ ਸਰੂਪ, ਵਰਾਂ ਦਾ ਦਾਤਾ। ਫਿਰ ਕਹਿੰਦੇ ਹੇ ਮੇਰੇ ਭਰਾਵੋ, ਇੱਕ ਮਨ ਇਕਾਗਰ ਮਨ ਦਾ ਨਾਮ, ਇੱਕ ਮਨ ਇਕਾਗਰ ਬਣ ਕੇ ਧਿਆਏ ਗੁਰੂ ਨਾਨਕ ਸਾਹਿਬ ਨੂੰ ਧਿਆਉਣਾ ਕਰੋ। ਜਿਹੜਾ ਬਰਾਂ ਦਾ ਦਾਤਾ ਹੈ, ਜਿਹੜਾ ਵਿਆਪਕ ਹੈ, ਉਹ ਗੁਰੂ ਨਾਨਕ ਸਾਹਿਬ ਦਾ ਗੁਰ ਕੀ ਮੂਰਤ ਮਨ ਮੈਂ ਧਿਆਨ, ਉਹ ਗੁਰੂ ਨਾਨਕ ਸਾਹਿਬ ਦਾ ਹਿਰਦੇ ਦੇ ਅੰਦਰ ਧਿਆਨ ਧਾਰਨਾ ਕਰੋ ਜੀ।
ਸੰਤ ਸੁਹਾਰ ਸਦਾ ਵਿਖਿਆਤਾ,
ਤੇ ਫਿਰ ਸਦਾ ਸਰਬ ਦਾ ਕਾਲ। ਵਿਖਿਆਤਾ ਕੀ ਹੈ? ਪ੍ਰਗਟੀ ਹੈ, ਲੁਕੀ ਛਿਪੀ ਨਹੀਂ। ਕੀ ਕਹਿੰਦੇ? ਜਿਹੜੇ ਸੰਤ ਜਨ ਹਨ, ਸਿਮਰਨ ਕਰਨ ਵਾਲੇ ਜਿਹੜੇ ਸੰਤ ਸਾਧ ਸਿੰਘ ਜੀ, ਦੋ ਹਾਲਤਾਂ ਦੇ ਵਿੱਚ ਇਹ ਸ਼ਬਦ ਦੇ ਅਰਥ ਨੂੰ ਮੰਨਿਆ। ਇੱਕ ਤਾਂ ਪੂਰਨ ਸੰਤ, ਗੁਰਬਾਣੀ 'ਚ ਲਿਖਿਆ ਹੋਇਆ ਵੀ ਪੂਰਨ ਸੰਤ ਕੌਣ ਹੈ, ਉਹਦੀ ਪਰਿਭਾਸ਼ਾ ਕੀਤੀ ਹੈ, ਜਿਹਨਾਂ ਨੂੰ ਅੱਠੇ ਪੈਰ ਕੋਈ ਸਵਾਸ ਨਾਮ ਤੋਂ ਵਿਅਰਥ ਜਾਂਦਾ ਨਾ ਹੋਵੇ, ਉਹ ਤਾਂ ਪੂਰਨ ਸੰਤ। ਜਿਹੜਾ ਕਦੇ ਭੁੱਲ ਗਿਆ, ਕਦੇ ਨਾਮ ਜਪਦਾ, ਫਿਰ ਪਛਤਾਵਾ ਕਰਦਾ, ਸਿਮਰਨ ਕਰਦੇ ਹੈ, ਤੇ ਉਹ ਭਾਈ ਸੰਤ ਤਾਂ ਹੈ ਪਰ ਪੂਰਨ ਸੰਤ ਨਹੀਂ ਹੈ। ਸੰਤੀ ਜਿਵੇਂ ਸਾਧ ਸੰਗੀ ਵਿਦਿਆਰਥੀ, ਜਿਹੜਾ ਪਹਿਲੇ ਦਿਨ ਸਕੂਲ ਦੇ ਅੰਦਰ ਗਿਆ, ਨਾਮ ਦਰਜ ਹੋ ਗਿਆ, ਪਰਮਿਸ਼ਨ ਮਿਲ ਗਈ, ਵਰਦੀ ਸਕੂਲ ਦੀ ਪਾ ਲਈ, ਜਾਣ ਲੱਗ ਗਿਆ ਭਾਵੇਂ ਪਹਿਲੀ ਉਹ ਜਮਾਤ ਹੈ, ਪਰ ਇਹ ਤਾਂ ਉਹਨੂੰ ਮਾਣ ਮਿਲ ਗਿਆ ਨਾ। ਉਹ ਇਹ ਤਾਂ ਕਹਾ ਸਕਦਾ ਵੀ ਮੈਂ ਵਿਦਿਆਰਥੀ, ਵਿਦਿਆ ਅਰਥੀ, ਵਿਦਿਆ ਦੇ ਅਰਥ, ਵਿਦਿਆ ਦੇ ਲਈ ਮੈਂ ਜਾਣਾ ਸਕੂਲ। ਤੇ ਇੱਕ ਸਾਲ ਤੁਸੀਂ 16 ਸਾਲ ਹੋ ਕੇ ਪੜ੍ਹਦੇ ਜੀ, ਕਾਲਜ ਦੇ ਵਿੱਚ ਹੈ, MA ਦੇ ਵਿੱਚ ਹੈ, ਉਹ ਵੀ ਵਿਦਿਆਰਥੀ ਹੈ, ਪਹਿਲੀ ਕਲਾਸ ਵਾਲਾ ਵੀ ਵਿਦਿਆਰਥੀ, ਪਰ ਫਰਕ ਤਾਂ ਬਹੁਤ ਹੈ।